ਅਵ ਮਨ ਜਾਗਤ ਰਹੋ ਰੇ ਭਾਈ। ਕਹਿੰਦੇ ਹੇ ਭਾਈ ਤੂੰ ਹੁਣ ਮਨ ਕਰਕੇ ਜਾਗਦਾ ਰਹੋ। ਇਹਦਾ ਮਤਲਬ ਇਹ ਹੈ ਸਰੀਰ ਭਾਵੇਂ ਆਰਾਮ ਕਰ ਰਿਹਾ ਹੋਵੇ ਤੇ ਮਨ ਤੁਹਾਡਾ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜਿਆ ਹੋਵੇ। ਅਵ ਮਨ ਜਾਗਤ ਰਹੋ ਰੇ ਭਾਈ। ਕੁਝ ਐਸੀਆਂ ਅਵਸਥਾਵਾਂ ਮਹਾਂਪੁਰਖਾਂ ਦੀਆਂ ਹੁੰਦੀਆਂ ਨੇ, ਉਹ ਸੁੱਤਿਆਂ ਵੀ ਪਾਠ ਕਰੀ ਜਾਂਦੇ ਨੇ, ਸੁੱਤਿਆਂ ਵੀ ਸਿਮਰਨ ਕਰੀ ਜਾਂਦੇ ਨੇ। ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ। ਇੱਕ ਵਾਰੀ ਵੱਡੇ ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਪਾਸ ਕਿਸੇ ਪ੍ਰੇਮੀ ਨੇ ਸਵਾਲ ਕੀਤਾ। ਕਹਿੰਦੇ ਮਹਾਰਾਜ ਜਿੰਨਾ ਚਿਰ ਮਨੁੱਖ ਜਾਗਦਾ ਹੈ ਉਨ੍ਹਾਂ ਚਿਰ ਤਾਂ ਮੰਨਿਆ ਵੀ ਚਲੋ ਆਦਮੀ ਭਜਨ ਕਰ ਸਕਦਾ ਹੈ, ਸਿਮਰਨ ਕਰ ਸਕਦਾ ਹੈ, ਪਰ ਜਦੋਂ ਸੌਂ ਜਾਂਦਾ ਹੈ ਉਸ ਵੇਲੇ ਤਾਂ ਮਨੁੱਖ ਦਾ ਆਪਣੇ ਉੱਤੇ ਕੋਈ ਕੰਟਰੋਲ ਰਹਿੰਦਾ ਹੀ ਨਹੀਂ, ਸੁੱਤਿਆਂ ਕਿਵੇਂ ਸਿਮਰਨ ਹੋ ਸਕਦਾ ਹੈ। ਤੇ ਬੜੀ ਅਜੀਬ ਗੱਲ ਹੀ ਹੈ ਨਾ, ਮਨੁੱਖ ਜਾਗਦਾ ਤੇ ਸਭ ਕੁਛ ਕਰ ਸਕਦਾ ਪਰ ਸੌਂਕੇ ਕਿਵੇਂ ਸਿਮਰਨ ਕਰ ਸਕਦਾ। ਤਾਂ ਉਸ ਵੇਲੇ ਮਹਾਂਪੁਰਖਾਂ ਨੇ ਫਿਰ ਉਹਨਾਂ ਪ੍ਰੇਮੀਆਂ ਨੂੰ ਬੜੇ ਪਿਆਰ ਦੇ ਨਾਲ ਸਮਝਾਇਆ, ਕਹਿਣ ਲੱਗੇ ਗੁਰਮੁਖੋ ਜਦੋਂ ਆਪਾਂ ਸੌਂਦੇ ਹਾਂ ਤੇ ਜਾਗਦੇ ਹਾਂ ਜਿਹੜੀ ਸਵਾਸਾਂ ਦੀ ਗਤੀ ਇੱਕ ਰਸ ਚੱਲਦੀ ਰਹਿੰਦੀ ਹੈ, ਇਹ ਤੇ ਪਤਾ ਨਾ ਸਾਰਿਆਂ ਨੂੰ। ਆਪਾਂ ਚਾਹੇ ਬੈਠਦੇ ਹਾਂ, ਕੰਮ ਕਰਦੇ ਹਾਂ, ਚਾਹੇ ਸੌਂ ਜਾਂਦੇ ਹਾਂ, ਸਵਾਸ ਇੱਕ ਰਸ ਚੱਲਦੇ ਰਹਿੰਦੇ ਨੇ। ਮਹਾਂਪੁਰਖ ਕਹਿਣ ਲੱਗੇ ਸਤਿਗੁਰੂ ਦਾ ਹੁਕਮ ਹੈ ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ। ਜਦੋਂ ਸਿਮਰਨ ਸਵਾਸਾਂ ਵਿੱਚ ਚੱਲਿਆ ਜਾਂਦਾ ਨਾ, ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ, ਤੇ ਫਿਰ ਸੁੱਤਿਆਂ ਵੀ ਸਿਮਰਨ ਹੋਈ ਜਾਂਦਾ। ਇਸ ਐਸੀ ਅਵਸਥਾ ਵਾਲੇ ਹੀ ਮਹਾਂਪੁਰਖਾਂ ਨੂੰ ਪੂਰਨ ਸਾਂਦੀ ਪਦਵੀ ਹਜ਼ੂਰ ਨੇ ਦਿੱਤੀ ਹੈ। ਜਿੰਨਾ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਤਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜੇ ਸਵਾਸ ਦਿਨ ਰਾਤ ਚੱਲਦੇ ਨੇ, ਸਰੀਰ ਦੀ ਹਰ ਹਾਲਤ ਵਿੱਚ ਚੱਲਦੇ ਨੇ, ਤੇ ਜਦੋਂ ਸਵਾਸਾਂ ਦੇ ਵਿੱਚ ਨਾਮ ਚੱਲਿਆ ਜਾਂਦਾ ਹੈ, ਫਿਰ ਸੁੱਤਿਆਂ ਆਪਣੇ ਆਪ ਹੀ ਭਜਨ ਹੋਈ ਜਾਂਦਾ, ਕਰਨਾ ਨਹੀਂ ਪੈਂਦਾ, ਹੋ ਹੀ ਜਾਂਦਾ। ਇਹ ਵਾਹਿਗੁਰੂ ਦੀ ਕਿਰਪਾ ਹੈ। ਇੱਕ ਵਾਰੀ ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਤੇ ਇੰਨੀ ਅਕਾਲ ਪੁਰਖ ਦੀ ਸਤਿਗੁਰੂ ਦੀ ਮਹਾਨ ਕਿਰਪਾ ਸੀ। ਔਰ ਉਹ ਕਈ ਵਾਰੀ, ਪਹਿਲੀ ਤਾਂ ਗੱਲ ਉਹ ਸੌਂਦੇ ਬਹੁਤ ਘੱਟ ਹੀ ਸਨ, ਤੇ ਉਹਨਾਂ ਨੂੰ ਆਪਣੀ ਨਿਤਨੇਮ ਕਰਦਿਆਂ ਸਿਮਰਨ ਕਰਦਿਆਂ ਤੇ ਤਕਰੀਬਨ ਰਾਤ ਨੂੰ 12-1 ਵੱਜ ਜਾਂਦੇ, ਫਿਰ 1:15-2 ਵਜੇ ਉੱਠ ਪੈਂਦੇ, ਤੇ ਫਿਰ ਉੱਠ ਕੇ ਆਪਦਾ ਭਜਨ ਸਿਮਰਨ ਦੇ ਵਿੱਚ ਬੈਠ ਜਾਂਦੇ, ਫਿਰ 4:00 ਵਜੇ ਇਸ਼ਨਾਨ ਕਰ ਲੈਂਦੇ, ਫਿਰ ਨਿਤਨੇਮ ਦੇ ਵਿੱਚ ਲੱਗ ਜਾਂਦੇ। ਤੇ ਉਹਨਾਂ ਦਾ ਵੈਸੇ ਸੌਣ ਦਾ ਸਮਾਂ ਬਹੁਤ ਘੱਟ ਸੀ। ਉਹਨਾਂ ਦਾ ਜਿਹੜਾ ਆਪਣੇ ਜੀਵਨ ਦਾ ਪਰਚਾ ਸੀ, ਉਹ ਕਲਗੀਧਰ ਪਾਤਸ਼ਾਹ ਦੇ ਹੁਕਮ ਅਨੁਸਾਰ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਉਹ ਸ਼ਬਦ ਦਾ ਪਰਚਾ ਰੱਖਦੇ ਸਨ, ਬਾਣੀ ਪੜ੍ਹੀ ਜਾਣੀ ਜਾਂ ਬਾਣੀ ਸੁਣੀ ਜਾਣੀ, ਕਥਾ ਕਰੀ ਜਾਣੀ ਜਾਂ ਬਸ ਪੜ੍ਹਾਈ ਜਾਣਾ ਸਿੰਘਾਂ ਨੂੰ, ਬਾਣੀ ਪੜ੍ਹਾਈ ਜਾਣੀ, ਇਹ ਉਹਨਾਂ ਮਹਾਂਪੁਰਖਾਂ ਦਾ ਜੀਵਨ ਸੀ। ਇੱਕ ਵਾਰੀ ਪਹਿਲੀ ਅਵਸਥਾ ਦੇ ਵਿੱਚ ਮਹਾਂਪੁਰਖ ਦੁਆਬੇ ਦੇ ਇਲਾਕੇ ਵਿੱਚ ਅਖੰਡ ਪਾਠ ਕਰਨ ਵਾਸਤੇ ਗਏ। ਉਹਨਾਂ ਦੇ ਨਾਲ ਦੋ ਉਹਨਾਂ ਦੇ ਹੋਰ ਸਾਥੀ ਸਿੰਘ ਵੀ ਸਨ, ਭਾਈ ਹਜ਼ਾਰਾ ਸਿੰਘ ਜੀ ਉਹਨਾਂ ਦੇ ਤਾਇਆ ਜੀ ਦੇ ਪੁੱਤਰ ਸਨ, ਤੇ ਭਾਈ ਤਾਰਾ ਸਿੰਘ ਜੀ ਅਖਾੜੇ ਦੇ ਮਹਾਂਪੁਰਖਾਂ ਦੇ ਨਗਰ ਦੇ ਇੱਕ ਨਿਹੰਗ ਸਿੰਘ ਸਨ। ਇਹ ਬਹੁਤ ਉਸ ਵੇਲੇ ਦੇ ਉੱਚ ਕੋਟੀ ਦੇ ਪਾਠੀ ਸਨ, ਔਰ ਇੰਨੀ ਇਹਨਾਂ 'ਤੇ ਮਿਹਰ ਸੀ। ਅਤੇ ਮਹਾਂਪੁਰਖ ਦੱਸਦੇ ਸਨ, ਇੱਕ ਵਾਰੀ ਵੱਡੇ ਮਹਾਂਪੁਰਖਾਂ ਨੇ ਪਾਠ ਸੁਣਿਆ ਅਤੇ ਇੱਕ ਘੰਟੇ ਦੇ ਵਿੱਚ 40 ਪੱਤਰੇ 80 ਅੰਗ ਬੋਲ ਕੇ ਸੁਣਾਏ। ਇੰਨਾ ਪਾਠ ਉਹਨਾਂ ਦਾ ਚਲੰਤ ਸੀ, ਇੱਕ ਘੰਟੇ ਵਿੱਚ 80 ਅੰਗ, ਅਤੇ ਹੁਣ ਤਾਂ 2 ਘੰਟੇ ਵਿੱਚ ਵੀ ਨਹੀਂ ਹੁੰਦੇ ਆਮ ਪਾਠੀ ਤੋਂ। ਇਹ ਉਹਨਾਂ ਮਹਾਂਪੁਰਖਾਂ ਦੀ ਕਮਾਈ ਸੀ। ਅਤੇ ਫਿਰ ਉਹਨਾਂ ਦਾ ਪਾਠ ਇੰਨਾ ਸਰਲ ਹੋ ਗਿਆ, ਜਿਵੇਂ ਉਹਨਾਂ ਦਾ ਪਾਠ ਜ਼ਬਾਨੀ ਯਾਦ ਹੀ ਹੋ ਗਿਆ ਹੁੰਦਾ, ਇਸ ਤਰ੍ਹਾਂ ਦਾ ਅਭਿਆਸ ਉਹਨਾਂ ਦਾ ਹੋ ਗਿਆ। ਇੱਕ ਵਾਰੀ ਮਹਾਂਪੁਰਖ 2-4 ਰੌਲ ਲਾ ਕੇ ਆਏ ਆਪਣੇ ਆਸਨ 'ਤੇ। ਗਰਮੀ ਦੇ ਦਿਨ ਸਨ, ਬਿਸਤਰਾ ਇਕੱਠਾ ਕਰਕੇ ਅਤੇ ਢੋ ਲਾ ਕੇ ਨਿਤਨੇਮ ਕਰਨ ਲੱਗ ਪਏ, ਵੀ ਹੁਣ ਨਿਤਨੇਮ ਵੀ ਕਰ ਲਈਏ। ਉਹ ਨਿਤਨੇਮ ਕਰਦਿਆਂ ਉਧਰੋਂ ਰੌਲ ਤੋਂ ਆਏ ਸਨ ਉੱਠ ਕੇ। ਸੋਰਟ ਰਾਗ ਦੇ ਵਿੱਚ ਪਾਠ ਚੱਲ ਰਿਹਾ ਸੀ ਕਿਉਂਕਿ 4 ਵਜੇ ਤਕਰੀਬਨ ਇੱਥੇ ਇੱਕ ਪਾਠ ਆ ਜਾਂਦਾ ਹੈ। ਅਤੇ ਜਦੋਂ ਉਹ ਮਹਾਂਪੁਰਖ ਸੋਰਠ ਰਾਗ ਦੇ ਵਿੱਚੋਂ ਪਾਠ ਛੱਡ ਕੇ ਆਏ ਅਤੇ ਉਹ ਬੈਠ ਕੇ ਨਿਤਨੇਮ ਕਰਨ ਲੱਗੇ ਸਨ ਅਤੇ ਅਚਾਨਕ ਧਿਆਨ ਪਾਠ ਵੱਲ ਚਲਿਆ ਗਿਆ। ਉਧਰੋਂ ਅੱਖਾਂ ਨੇਤਰ ਬੰਦ ਹੋ ਗਏ ਨੇ ਅਤੇ ਪਰ ਦੂਸਰੇ ਪਾਸੇ ਜਿੱਥੋਂ ਪਾਠ ਛੱਡ ਕੇ ਆਏ ਸੀ ਉੱਥੋਂ ਪਾਠ ਸ਼ੁਰੂ ਹੋ ਗਿਆ, ਆਸਣ 'ਤੇ ਬੈਠੇ ਹਾਂ ਵੀ। ਅਤੇ ਜਿਉਂ ਪਾਠ ਲੱਗੇ ਕਾਰਨ ਉਹ ਨਾਲ ਦੇ ਸਿੰਘ ਬੜੇ ਹੈਰਾਨ ਹੋਏ, ਕਹਿੰਦੇ ਵੀ ਇਹ ਉੱਚੀ ਥੋੜ੍ਹੀ ਥੋੜ੍ਹੀ ਉੱਚੀ ਆਵਾਜ਼ ਦੇ ਵਿੱਚ ਜਿਵੇਂ ਕਿ ਦੂਸਰੇ ਨੂੰ ਸੁਣ ਸਕਦਾ ਸੀ ਪਾਠ ਹੋਣ ਲੱਗਿਆ। ਅਤੇ ਉਹਨਾਂ ਨੇ ਉੱਠ ਕੇ ਆ ਕੇ ਦੇਖਿਆ ਅਤੇ ਮਹਾਂਪੁਰਖ ਢੋਲਾ ਹੀ ਬੈਠੇ ਨੇ ਅਤੇ ਕੁਛ ਨੀਂਦ ਜੀ ਵੀ ਜਿਵੇਂ ਨੀਂਦ ਆਈ ਹੁੰਦੀ ਇਸ ਤਰ੍ਹਾਂ ਦੀ ਅਵਸਥਾ ਬਣੀ ਹੋਈ ਸੀ, ਪਰ ਪਾਠ ਸੁਤੇ ਸਿੱਧ ਚੱਲ ਰਿਹਾ ਸੀ। ਅਤੇ ਫਿਰ ਉਹ ਪਾਠ ਵੀ ਇਸ ਢੰਗ ਦੇ ਨਾਲ ਜਿੱਥੇ ਮਹੱਲਾ ਰਹਾਓ ਕੋਈ ਵੀ ਅੱਖਰ ਸ਼ਬਦ ਵੱਧ ਘੱਟ ਨਹੀਂ ਪੜ੍ਹ ਰਹੇ, ਐਨ ਪੂਰਾ ਪਾਠ ਹੀ। ਆਪਾਂ ਤਾਂ ਦੇਖ ਕੇ ਵੀ ਕਈ ਵਾਰੀ ਲਗਾ ਮਾਤਰਾ ਛੱਡ ਜਾਂਦੇ, ਉਚਾਰਨ ਸਹੀ ਨਹੀਂ ਹੁੰਦਾ, ਪਰ ਉਹ ਜ਼ੁਬਾਨੀ ਸ਼ੁੱਧ ਪਾਠ ਕਰ ਰਹੇ ਨੇ। ਉਹ ਨਾਲ ਦੇ ਪਾਠੀ ਕਹਿੰਦੇ ਇੱਕ ਵਾਰ ਨਹੀਂ ਕਈ ਵਾਰੀ ਅਸੀਂ ਉਹਨਾਂ ਦੇ ਨਾਲ ਰਹਿ ਕੇ ਇਹ ਚੀਜ਼ ਵੇਖਦੇ ਰਹੇ ਹਾਂ। ਉਹ ਸੁੱਤਿਆਂ ਪਿਆਂ ਵੀ ਬਸ ਪਾਠ ਹੀ ਕਰੀ ਜਾਂਦੇ। ਜਦੋਂ ਅੱਠੇ ਪਹਿਰ ਹੀ ਬਾਣੀ ਵੱਲ ਧਿਆਨ ਰਹਿਣਾ, ਅੱਠੇ ਪਹਿਰ ਇੱਕ ਤਾਂ ਲਿਵੈ ਮੰਨੇਨ ਹੁਕਮਾਂ ਪਾਰ, ਸਤਿਗੁਰੂ ਦੇ ਬਚਨ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ। ਇਹ ਅਵਸਥਾ ਉਹਨਾਂ ਮਹਾਂਪੁਰਖਾਂ ਦੀ ਬਾਣੀ ਸੀ, ਇਹ ਜਾਗੇ ਮਨ ਦੀ ਨਿਸ਼ਾਨੀ ਹੈ। 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੇ ਬਚਨ ਨੇ ਮਨ ਜਾਗੇ ਕੀ ਇਹੀ ਨਿਸ਼ਾਨੀ, ਪ੍ਰੇ ਲਾਗੈ ਔਰ ਸਤਿਗੁਰ ਬਾਣੀ। ਜਦੋਂ ਸੁੱਤਿਆਂ ਵੀ ਬਾਣੀ ਯਾਦ ਰਵੇ, ਸੁੱਤਿਆਂ ਵੀ ਬਾਣੀ ਵੱਲ ਧਿਆਨ ਰਵੇ ਤੇ ਸਮਝ ਲਓ ਮਨ ਜਾਗਿਆ ਹੋਇਆ। ਅਮਨ ਜਾਗਤ ਰਹੋ ਰੇ ਭਾਈ, ਭਗਤ ਜੀ ਕਹਿੰਦੇ ਨੇ ਹੇ ਭਾਈ ਹੁਣ ਮਨ ਕਰਕੇ ਜਾਗੋ, ਮਨ ਕਰਕੇ ਜਾਗਣ ਦਾ ਸਮਾਂ ਹੈ। ਗਾਫਲ ਹੋਏ ਕਿ ਜਨਮ ਗਵਾਇਓ, ਚੋਰ ਮੁਸੈ ਕਰ ਜਾਈ, ਵੇਖ ਤੂੰ ਗਾਫਲ ਹੋ ਕੇ ਸੁੱਤਾ ਪਿਆ ਹੈ ਤੇ ਸੁੱਤਿਆਂ ਸੁੱਤਿਆਂ ਤੂੰ ਆਪਣਾ ਜਨਮ ਹੀਰੇ ਵਰਗਾ ਅਮੋਲ ਗਵਾ ਲਿਆ, ਪਿਛਲੀ ਉਮਰ ਸਾਡੀ ਲੰਘ ਚੁੱਕੀ ਹੈ। ਅਵਮਨ ਜਾਗਤ ਰਹੋ ਰੇ ਭਾਈ ਹੁਣ ਤੇ ਜਾਗ ਪਾਓ। ਭਗਤ ਕਬੀਰ ਜੀ ਕਹਿੰਦੇ ਨੇ ਹੇ ਭਾਈ ਹੁਣ ਤੇ ਮਨ ਕਰਕੇ ਜਾਗ ਪਾਓ, ਜਿਹੜੀ ਪਿਛਲੀ ਉਮਰ ਲੰਘ ਗਈ ਸੋ ਲੰਘ ਗਈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਨੇ ਆਗਿਆ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਹੋ ਬੀਤੀ, ਜੋ ਪਿੱਛੇ ਲੰਘ ਗਈ ਉਹ ਤੇ ਮੁੜ ਕੇ ਹੱਥ ਨਹੀਂ ਆਉਣੀ, ਪਰ ਅੱਗਾ ਤੇ ਸਵਾਰੋ, ਵਰਤਮਾਨ ਨੂੰ ਤੇ ਸੰਭਾਲੋ। ਗਾਫਲ ਹੋਏ ਕਿ ਜਨਮ ਗਵਾਇਓ, ਤੂੰ ਪਿਛਲਾ ਜਨਮ ਗਾਫਲ ਹੋ ਕੇ ਕੰਮਾਂ ਧੰਦਿਆਂ ਦੇ ਵਿੱਚ ਗਵਾ ਲਿਆ, ਚੋਰ ਮੁਸੈ ਕਰ ਜਾਈ, ਬਈ ਵੇਖ ਹੁਣ ਤੇਰੇ ਘਰ ਵਿੱਚ ਜਾ ਕੇ ਚੋਰ ਲੁੱਟ ਰਿਹਾ ਹੈ। ਭਾਵ ਜਿਹੜਾ ਮਨ ਹੈ ਨਾ, ਕਾਲਾ ਮਨ, ਇਹੀ ਚੋਰ ਵਾਂਗੂ ਸੰਨ ਲਾ ਰਿਹਾ ਹੈ। ਕਈ ਵਾਰੀ ਆਦਮੀ ਦੇ ਮਨ ਦੇ ਵਿੱਚ ਬੁਰੇ ਬੁਰੇ ਖਿਆਲ ਪੈਦਾ ਹੁੰਦੇ ਨੇ, ਸ਼ੁਭ ਗੁਣ ਤੇ ਜੀਵਨ ਦਾ ਸਰਮਾਇਆ ਲੁੱਟਿਆ ਜਾਂਦਾ ਹੈ, ਇਹ ਚੋਰ ਮਨੋਂ ਲੁੱਟੀ ਜਾ ਰਿਹਾ ਹੈ। ਤੇ ਲਓ ਹੁਣ ਆਰੰਭ ਤੋਂ ਭਗਤ ਕਬੀਰ ਜੀ ਉਹ ਜਨ ਸਧਾਰਨ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਖੱਟ ਨੇਮ ਕਰ ਕੋਠੜੀ ਬੰਦੀ, ਬਸ ਅਨੂ ਬੀਜ ਪਾਈ। ਲੋ ਭਗਤ ਜੀ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਖੱਟ ਨੇਮ, ਜਿਹੜਾ ਨੇਮ ਸ਼ਬਦ ਹੈ ਨਾ, ਨੇਮ ਕਹਿੰਦੇ ਨੇ ਰੱਥ ਦੇ ਚੱਕਰ ਨੂੰ, ਰੱਥ ਦੇ ਪਹੀਏ ਨੂੰ, ਤੇ ਨੇਮਦਾਰ ਤੋਂ ਉੱਥੋਂ ਲੈ ਲਿਆ ਚੱਕਰ, ਖੱਟ ਨੇਮ। ਤੇ ਸਾਡੇ ਸਰੀਰ ਵਿੱਚ 6 ਚੱਕਰ ਨੇ, ਜਿਨ੍ਹਾਂ ਦੀ ਪਿੱਛੇ ਵੀ ਵਿਚਾਰ ਹੋ ਚੁੱਕੀ ਹੈ। ਯੋਗੀ 6 ਚੱਕਰਾਂ ਨੂੰ ਵਿੰਨ ਕੇ, ਮੂਲਾਧਾਰ ਚੱਕਰ ਹੈ, ਸਵੈਧਾਰਾ ਸਤਨ ਚੱਕਰ ਹੈ, ਅਨਾਹਤ ਚੱਕਰ ਹੈ, ਬਸੁੱਧ ਚੱਕਰ ਹੈ, ਆਗਿਆ ਚੱਕਰ ਹੈ, ਇਸ ਤਰ੍ਹਾਂ ਉਹਨਾਂ ਦੇ ਨਾਮ ਨੇ, ਮਣੀਪੂਰਕ ਚੱਕਰ ਹੈ। ਇਹ 6 ਚੱਕਰ ਬਣਾ ਕੇ ਵਾਹਿਗੁਰੂ ਨੇ ਕੋਠੜੀ ਬੰਨ੍ਹੀ, ਸਾਡੀ ਦੇਹ ਰੂਪ ਕੋਠੜੀ ਬੰਨ੍ਹੀ ਹੈ, ਇਹਦੇ ਵਿੱਚ 6 ਚੱਕਰ ਬਣਾਏ ਨੇ। ਬਸ ਅਨੂਪ ਬੀਜ ਪਾਈ, ਤੇ ਨਾਲ ਹੀ ਭਗਤ ਜੀ ਕਹਿੰਦੇ ਨੇ ਇੱਕ ਬੜੀ ਅਨੁਪਮ ਵਸਤੂ, ਬੜੀ ਸੋਹਣੀ ਵਸਤੂ, ਬੇਮਿਸਾਲ, ਬਹੁਤ ਸੁੰਦਰ ਵਸਤੂ ਇਹਦੇ ਵਿੱਚ ਪਾ ਦਿੱਤੀ ਹੈ। ਉਹ ਕਿਹੜੀ ਹੈ? ਉਹ ਹੈ ਦਸਵਾਂ ਦੁਆਰ। 6 ਚੱਕਰ ਨੇ ਤੇ ਬਾਕੀ ਇਹਦੇ ਵਿੱਚ ਅਨੁਪਮ ਵਸਤੂ ਹੈ ਦਸਵਾਂ ਦੁਆਰ, ਉਹ ਵੀ ਇਸ ਸਰੀਰ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਨੇ ਅੱਗੇ ਪਾ ਦਿੱਤਾ, ਪ੍ਰਵੇਸ਼ ਕਰ ਦਿੱਤਾ ਹੈ।
ਕੁੰਜੀ ਕੁਲਫ ਪ੍ਰਾਨ ਕਰ ਰਾਖੇ, ਕਰਤੇ ਬਾਰ ਨਾ ਲਾਈ।
ਤੇ ਫਿਰ ਉਸ ਅਨੁਪਮ ਵਸਤੂ ਨੂੰ ਪ੍ਰਾਪਤ ਕਿਵੇਂ ਕੀਤਾ ਜਾ ਸਕਦਾ ਹੈ? ਲੋ ਭਗਤ ਜੀ ਕਹਿੰਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਕੁੰਜੀ ਕੋਲੋਂ ਪ੍ਰਾਨ ਕਰ ਰਾਖੇ। ਆਹ ਜਿਹੜੇ ਪ੍ਰਾਨ ਨੇ, ਸਾਡੇ ਸਵਾਸ ਨੇ, ਇਹੀ ਕੁਲਫ ਜਿੰਦਰਾ ਤੇ ਇਹੀ ਕੁੰਜੀ ਬਣਾ ਕੇ ਰੱਖੇ ਨੇ। ਇਹਦਾ ਮਤਲਬ ਇਹ ਹੈ, ਜਿੰਨਾ ਚਿਰ ਤੱਕ ਇਹ ਸਵਾਸ ਨੌ ਗੋਲਕਾਂ ਵਿੱਚ ਚੱਲਦੇ ਨੇ, ਉਹਨਾਂ ਚਿਰ ਤੱਕ ਤੇ ਉਹ ਕੁਲਫ ਜਿੰਦਰਾ ਲੱਗਿਆ ਰਹਿੰਦਾ। ਤੇ ਜਦੋਂ ਪ੍ਰਾਣਾਯਾਮ ਕਰਕੇ ਅਸੀਂ ਇਹਨਾਂ ਸਵਾਸਾਂ ਨੂੰ ਸੁਖਮਨਾ ਨਾੜੀ ਤੋਂ ਅੱਗੇ ਦਸਵੇਂ ਦੁਆਰ ਦੇ ਵਿੱਚ ਲੈ ਜਾਂਦੇ ਹਾਂ ਤੇ ਇਹੀ ਸਵਾਸ ਕੁੰਜੀ ਬਣ ਜਾਂਦੇ ਨੇ। ਕਰਤੇ ਬਾਹਰ ਨਾ ਲਾਈ, ਇਉਂ ਇਹ ਜਿੰਦਰਾ ਵੀ ਤੇ ਕੁੰਜੀ ਵਾਹਿਗੁਰੂ ਨੇ ਪ੍ਰਾਣ ਬਣਾ ਕੇ ਰੱਖੇ ਨੇ। ਕਰਤੇ ਬਾਹਰ ਨਾ ਲਾਈ, ਉਸ ਕਰਤਾ ਪੁਰਖ ਵਾਹਿਗੁਰੂ ਨੂੰ ਇਹ ਦੇਹ ਬਣਾਉਂਦਿਆਂ ਕੋਈ ਦੇਰ ਨਹੀਂ ਲੱਗੀ। ਉਸ ਵਾਹਿਗੁਰੂ ਨੇ ਬਹੁਤ ਛੇਤੀ ਸਾਡੀ ਦੇਹ ਦੀ ਰਚਨਾ ਕਰ ਦਿੱਤੀ ਹੈ। ਤੇ ਜਾਂ ਇਹਦਾ ਹੋਰ ਅਰਥ ਇਸ ਤਰ੍ਹਾਂ ਵੀ, ਇਹ ਤੇ ਯੋਗ ਮਤ ਅਨੁਸਾਰ ਅਰਥ ਹੋ ਗਿਆ ਨਾ। ਹੁਣ ਭਗਤੀ ਮਾਰਗ ਦੇ ਅਨੁਸਾਰ ਇਹਦਾ ਅਰਥ ਮਹਾਂਪੁਰਖ ਇਉਂ ਕਰਦੇ ਸਨ, ਖੱਟ ਨੇਮ ਕਰ ਕੋਠੜੀ ਬਾਂਧੀ, ਵੀ ਇਹ ਸਾਡੇ ਸਰੀਰ ਦੇ ਵਿੱਚ 6 ਨੇਮ ਚੱਕਰ ਨੇ। ਉਹ ਕਿਹੜੇ ਨੇ? ਜਿਹੜੇ ਚੱਕਰ ਵਾਂਗੂ ਘੁੰਮਦੇ ਨੇ, 5 ਗਿਆਨ ਇੰਦਰੀਏ ਤੇ 6ਵਾਂ ਮਨ ਹੈ। ਇਹ ਟਿਕਦੇ ਨੇ, ਚੱਕਰ ਵਾਂਗੂ ਘੁੰਮੇ ਜਾਂਦੇ ਨੇ। ਉਸ ਵਾਹਿਗੁਰੂ ਪਰਮੇਸ਼ਰ ਨੇ ਜਿਹੜੇ 5 ਗਿਆਨ ਇੰਦਰੀਏ ਤੇ 6ਵਾਂ ਮਨ, ਇਹ 6 ਚੱਕਰ ਬਣਾ ਕੇ ਸਾਡੀ ਦੇਹ ਰੂਪ ਕੋਠੜੀ ਬੰਨੀ ਹੈ। ਬਸ ਅਨੂਪ ਬੀਜ ਪਾਈ, ਇਹਦੇ ਵਿੱਚ ਇੱਕ ਬੜੀ ਅਨੂਪਮ ਵਸਤੂ ਕੀ ਹੈ? ਇਹ ਸਰੀਰਾ ਮੇਰਿਆ, ਹਰ ਤੋਂ ਮੈਂ ਜੋਤ ਰੱਖੀ, ਤਾਂ ਤੂੰ ਜਗਮੈਂ ਆਇਆ। ਤੇ ਜਿਹੜੀ ਵਾਹਿਗੁਰੂ ਦੀ ਜੋਤ ਹੈ, ਉਹ ਬੜੀ ਅਨੂਪਮ ਵਸਤੂ ਵਾਹਿਗੁਰੂ ਨੇ ਇਹਦੇ ਵਿੱਚ ਪਾ ਦਿੱਤੀ ਹੈ। ਕੁੰਜੀ ਕੋਲੋਂ ਪ੍ਰਾਣ ਕਰ ਰਾਖੇ, ਤੇ ਭਗਤ ਜੀ ਕਹਿੰਦੇ ਨੇ ਜਿਹੜੇ ਪ੍ਰਾਣ ਨੇ, ਜਦੋਂ ਮਨੁੱਖ ਸਵਾਸਾਂ ਦੇ ਨਾਲ ਸਿਮਰਨ ਕਰਦਾ, ਜਿਵੇਂ ਪਹਿਲਾਂ ਵਿਚਾਰ ਸੁਣ ਚੁੱਕੇ ਹੋ, ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਇਹ ਜਿਹੜੇ ਪ੍ਰਾਣ ਨੇ, ਇਹੀ ਕੁਲਫ ਜਿੰਦਰਾ ਹੈ, ਤੇ ਜਦੋਂ ਇਹਨਾਂ ਸਵਾਸਾਂ ਦੇ ਨਾਲ ਸਿਮਰਨ ਸ਼ੁਰੂ ਕਰ ਲਈਦਾ ਹੈ, ਫਿਰ ਇਹੀ ਸਵਾਸ ਕੁੰਜੀ ਦਾ ਕੰਮ ਦਿੰਦੇ ਨੇ। ਇਹ ਜਿਹੜੇ ਸਵਾਸ ਨੇ, ਇਹ ਕੁਲਫ ਜਿੰਦਰਾ ਹੈ। ਜਦੋਂ ਇਹਨਾਂ ਸਵਾਸਾਂ ਦੇ ਨਾਲ ਵਾਹਿਗੁਰੂ ਦੇ ਨਾਮ ਦਾ ਸੰਬੰਧ ਹੋ ਜਾਂਦਾ, ਫਿਰ ਇਹ ਕੁੰਜੀ ਬਣ ਜਾਂਦੇ ਨੇ। ਤੇ ਫਿਰ ਇਉਂ ਵਾਹਿਗੁਰੂ ਨੇ ਇਹ ਜਿਹੜੇ ਸਵਾਸ ਨੇ ਤੇ ਇਹਦੇ ਨਾਲ ਨਾਮ ਹੈ, ਇਹ ਕੁੰਜੀ ਤੇ ਜਿੰਦਰਾ ਬਣਾ ਕੇ ਰੱਖੇ ਹੋਏ ਨੇ। ਕਰਤੇ ਬਾਰ ਨਾ ਲਾਈ, ਉਸ ਕਰਤਾ ਪੁਰਖ ਨੇ ਦੇਰ ਨਹੀਂ ਲਾਈ। ਇਸ ਦੇਹ ਨੂੰ ਬਣਾਉਂਦਿਆਂ ਹੋਇਆਂ ਜਿਹੜਾ ਮਨੁੱਖ ਸਵਾਸ ਗ੍ਰਾਸ ਸਿਮਰਨ ਕਰਦਾ ਹੈ, ਤੇ ਫਿਰ ਉਹ ਜਿਹੜੀ ਵਾਹਿਗੁਰੂ ਦੀ ਅਨੂਪਮ ਜੋਤ ਹੈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਉਹਨੂੰ ਪ੍ਰਾਪਤ ਕਰ ਲੈਂਦਾ ਹੈ। ਤੀਸਰਾ ਅਰਥ ਕੁਛ ਵਿਦਵਾਨਾਂ ਨੇ ਇਉਂ ਵੀ ਕੀਤਾ ਹੈ, ਖੱਟ ਨੇਮ ਕਰ ਕੋਠੜੀ ਬੰਦੀ, ਵੀ ਜਿਹੜੇ ਖੱਟ ਨੇਮ, 5 ਤੱਤ ਤੇ 6ਵੀਂ ਹੈ ਜਿਹੜੀ ਉਸ ਚੇਤਨ ਦੀ ਅੰਸ਼, ਇਹ 6 ਨੇ। ਇਹ 5 ਤੱਤ ਨੇ ਤੇ ਅੱਗੇ 5 ਤੱਤਾਂ ਤੋਂ ਇਲਾਵਾ 6ਵੀਂ ਵਾਹਿਗੁਰੂ ਦੀ ਅੰਸ਼ ਹੈ, ਵਾਹਿਗੁਰੂ ਦੀ ਜੋਤ ਹੈ, ਉਹਦੀ ਚੇਤਨ ਸੱਤਾ ਹੈ। ਉਹਨੂੰ ਬਣਾ ਕੇ ਵਾਹਿਗੁਰੂ ਨੇ ਦੇਹ ਰੂਪ ਕੋਠੜੀ ਬੰਨੀ ਹੈ। ਬਸ ਅਨੂਪ ਬੀਜ ਪਾਈ, ਇਹਦੇ ਵਿੱਚ ਅਨੂਪਮ ਵਸਤੂ ਕਿਹੜੀ ਪਾਈ ਹੈ? ਜਿਹੜੀ ਤੁਰਿਆ ਅਵਸਥਾ ਹੈ, ਸਹਿਜ ਅਵਸਥਾ ਹੈ, ਇਹ ਮਾਨੋ ਬੜੀ ਅਨੂਪਮ ਵਸਤੂ ਵਾਹਿਗੁਰੂ ਨੇ ਇਹਦੇ ਵਿੱਚ ਪਾ ਦਿੱਤੀ ਹੈ। ਅਥਵਾ ਅਨੂਪਮ ਵਸਤੂ ਹੈ, ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਅਨੂਪਮ ਵਸਤੂ ਪ੍ਰਭੂ ਦਾ ਨਾਮ ਹੈ ਅੰਮ੍ਰਿਤ ਰੂਪ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧਨਾ ਪਾਇਆ, ਉਹ ਇਹਦੇ ਵਿੱਚ ਹੀ ਪਾ ਦਿੱਤੀ। ਕੁੰਜੀ ਕੋਲੋਂ ਪ੍ਰਾਣ ਕਰ ਰਾਖੇ, ਤੇ ਕੁੰਜੀ ਤੇ ਜਿੰਦਰਾ ਪ੍ਰਾਣ ਹੀ ਬਣਾ ਕੇ ਰੱਖ ਦਿੱਤੇ ਨੇ। ਇਹਦਾ ਮਤਲਬ ਇਹ ਹੈ, ਜਿਹੜੇ ਆਪਣੇ ਪ੍ਰਾਣ ਸਵਾਸਾਂ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਤੇ ਫਿਰ ਉਹਨਾਂ ਨੂੰ ਜਿਹੜਾ ਅੰਦਰੋਂ ਜਿਹੜੀ ਉਹ ਆਤਮਾ ਰੂਪ ਵਸਤੂ ਹੈ, ਤੁਰਿਆ ਪਦ ਰੂਪ ਅਨੂਪਮ ਵਸਤੂ ਹੈ, ਉਹ ਪ੍ਰਾਪਤ ਹੋ ਜਾਂਦੀ ਹੈ। ਕਰਤੇ ਬਾਰ ਨਾ ਲਾਈ, ਉਸ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਵੀ ਇਹ ਦੇਹ ਬਣਾਉਣ ਦੇ ਵਿੱਚ ਕੋਈ ਦੇਰ ਨਹੀਂ ਲਾਈ।
ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕੈ ਜਨਮ ਗਵਾਇਓ, ਚੋਰ ਮੁਸੈ ਕਰ ਜਾਈ ਰਾਓ।
ਲੋ ਭਗਤ ਜੀ ਕਹਿੰਦੇ ਨੇ, ਹੇ ਭਾਈ, ਹੁਣ ਮਨ ਕਰਕੇ ਭਾਈ ਜਾਗਦਾ ਰਹੋ। ਠੀਕ ਹੈ, ਪਿਛਲਾ ਜਨਮ ਗਾਫਲ ਹੋ ਕੇ ਤੂੰ ਆਪਣਾ ਗਵਾ ਲਿਆ ਹੈ, ਤੇ ਹੁਣ ਤੇ ਜਾਗ, ਚੋਰ ਮੁਸਾ ਘਰ ਜਾਈ, ਨਹੀਂ ਤੇ ਵੇਖ ਲੈ, ਹੁਣ ਵੀ ਤੇਰੇ ਘਰ ਨੂੰ ਜਾ ਕੇ ਚੋਰ ਲੁੱਟ ਲਵੇਗਾ। ਉਹ ਚੋਰ ਕਿਹੜਾ ਹੈ? ਜਿਹੜਾ ਕਾਮ ਹੈ ਉਹ ਵੀ ਚੋਰੀ ਹੈ। ਜਦੋਂ ਬੰਦੇ ਦੇ ਮਨ ਦੇ ਵਿੱਚ ਵਿਕਾਰ ਦਾ ਫੁਰਨਾ ਉੱਠਦਾ ਹੈ ਨਾ, ਤੇ ਉਸ ਵੇਲੇ ਆਪਣਾ ਜਿਹੜਾ ਚਰਿੱਤਰ ਗਵਾ ਲੈਂਦਾ, ਕਰੈਕਟਰ ਲੈਸ ਹੋ ਜਾਂਦਾ, ਤੇ ਆਪਣਾ ਧਰਮ ਕਰਮ ਵੀ ਗਵਾ ਲੈਂਦਾ। ਅਥਵਾ ਜਿਹੜਾ ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਇਹ ਵੀ ਚੋਰੀ ਹੈ, ਤੇ ਇਹ ਤੇਰੇ ਘਰ ਨੂੰ ਲੁੱਟੀ ਜਾ ਰਹੇ ਹਨ।
ਪੰਚ ਪਹਰੂਆ ਧਰਮ ਹੈ ਰਹਤੇ ਤਿਨਕਾ ਨਹੀਂ ਪਤਿਆਰਾ।
ਰਹਾਓ ਬਿਸਰਾਮ ਦੇ ਕੇ ਭਗਤ ਜੀ ਕਹਿੰਦੇ ਨੇ, ਜਿਹੜੇ ਕੁਛ ਲੋਕ ਕਹਿੰਦੇ ਨੇ ਵੀ ਅਸੀਂ ਤਾਂ ਆਪਣੇ ਘਰ ਪਹਿਰੇਦਾਰ ਰੱਖੇ ਹੋਏ ਨੇ, ਉਹ ਸਾਡੇ ਘਰ ਦੀ ਰਖਵਾਲੀ ਕਰਦੇ ਨੇ, ਪਰ ਭਗਤ ਜੀ ਕਹਿੰਦੇ ਨੇ ਕੁਛ ਲੋਕ ਇਹ ਵੀ ਕਹਿੰਦੇ ਨੇ ਜਿਹੜੇ ਸਾਡੇ ਪੰਜ ਗਿਆਨ ਇੰਦਰੀਏ ਨੇ ਵੀ ਇਹ ਸਾਡੇ ਪਹਿਰੇਦਾਰ ਨੇ, ਪਰ ਭਗਤ ਜੀ ਕਹਿੰਦੇ ਨੇ ਪੰਜ ਪਹਿਰੂਆ ਦਰਮਹਿ ਰਹਤੇ, ਇਹ ਜਿਹੜੇ ਪੰਜ ਪਹਿਰੇ ਨੇ ਇਹ ਸਾਡੇ ਸਰੀਰ ਦੇ ਦਰ ਦੇ ਵਿੱਚ ਹੀ ਖਲੋਤੇ ਨੇ, ਇਹ ਜਿਹੜੇ ਪੰਜ ਗਿਆਨ ਇੰਦਰੀਏ ਨੇ ਅਥਵਾ ਪੰਜ ਕਾਮ ਕ੍ਰੋਧ ਆਦਿਕ ਵਿਕਾਰ ਨੇ, ਦਰਮਹਿ ਰਹਤੇ, ਇਹ ਦਰਵਾਜ਼ੇ ਵਿੱਚ ਹੀ ਪਾਪ ਸਾਡੀਆਂ ਇੰਦਰੀਆਂ ਵਿੱਚ ਹੀ ਟਿਕੇ ਰਹਿੰਦੇ ਨੇ। ਤਿਨਕਾ ਨਹੀਂ ਪਤਿਆਰਾ, ਭਰਾਵੋ ਇਹਨਾਂ ਦਾ ਕੋਈ ਭਰੋਸਾ ਨਹੀਂ, ਇਹ ਜਿਹੜੇ ਪੰਜ ਗਿਆਨ ਇੰਦਰੀਏ ਨੇ ਅਥਵਾ ਪੰਜ ਵਿਕਾਰ ਨੇ, ਇਹਨਾਂ ਦਾ ਕੋਈ ਭਰੋਸਾ ਨਹੀਂ, ਇਹ ਕਦੋਂ ਸਾਡੇ ਤੇ ਹਮਲਾ ਕਰ ਸਕਦੇ ਹਨ।
ਚੇਤ ਸੁਚੇਤ ਚਿਤ ਹੋਏ ਰਹੋ ਤੋਲੇ ਪ੍ਰਗਾਸੀ ਉਜਾਰਾ।
ਲੋ ਭਗਤ ਜੀ ਕਹਿੰਦੇ ਨੇ ਚੇਤ ਵਾਹਿਗੁਰੂ ਨੂੰ ਚੇਤੇ ਕਰੋ, ਸੁਚੇਤ ਚਿਤ ਹੋਏ ਰਹੋ ਤੇ ਆਪਣੇ ਚਿਤ ਵਿੱਚ ਸੁਚੇਤ ਸਾਵਧਾਨ ਹੋ ਕੇ ਰਹੋ, ਭਾਵ ਕਦੇ ਵੀ ਗਾਫਲ ਹੋ ਕੇ ਨਹੀਂ ਰਹਿਣਾ ਚਾਹੀਦਾ। ਜਦੋਂ ਮਨ ਦੇ ਵਿੱਚ ਕਿਤੇ ਮਾੜਾ ਫੁਰਨਾ ਉੱਠੇ, ਸਿਮਰਨ ਕਰਦਿਆਂ ਹੋਇਆਂ ਤੇ ਉਸ ਵੇਲੇ ਸਾਵਧਾਨ ਹੋ ਕੇ ਉਸ ਫੁਰਨੇ ਤੇ ਕੰਟਰੋਲ ਕਰਨਾ। ਜਦੋਂ ਕੋਈ ਆਪਣੇ ਮਨ ਦੇ ਫੁਰਨੇ ਤੇ ਕੰਟਰੋਲ ਕਰ ਲੈਂਦਾ ਹੁੰਦਾ ਤਾਂ ਹੈ, ਇੱਕ ਤੇ ਚੇਤ ਵਾਹਿਗੁਰੂ ਦਾ ਸਿਮਰਨ ਕਰੋ ਤੇ ਦੂਸਰਾ ਚਿੱਤ ਵਿੱਚ ਖਬਰਦਾਰ ਹੋ ਕੇ ਰਹੋ, ਕਦੇ ਮੋਹ ਮਾਇਆ ਦੀ ਨੀਂਦ ਵਿੱਚ ਮਨ ਨੂੰ ਸੌਣ ਨਾ ਦਿਓ, ਤਾਂ ਲੈ ਪ੍ਰਗਾਸ ਉਜਾਰਾ, ਤੇ ਫੇਰ ਹੀ ਜਿਹੜਾ ਅਸਲੀ ਪ੍ਰਕਾਸ਼ ਰੂਪ ਵਾਹਿਗੁਰੂ ਹੈ ਉਹਦਾ ਉਜਾਲਾ ਚਾਨਣ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ।
ਨੌ ਕਰ ਦੇਖ ਜੋ ਕੰਮ ਨ ਪੂਲੀ ਬਸ ਅਨੂਪ ਨਾ ਪਾਈ।
ਲੋਕ ਭਗਤ ਜੀ ਕਹਿੰਦੇ ਨੇ ਜਿਹੜੀ ਕਾਮਨ ਜੀਵ ਰੂਪ ਪੇਸਰੀ ਨੌ ਕਰ ਵੇਖ ਕੇ, ਆ ਜਿਹੜਾ ਸਰੀਰ ਹੈ ਨਾ ਇਹਦੇ ਨੌ ਕਰ, ਨੌ ਗੋਲਕਾਂ ਨੇ, ਦੋ ਅੱਖਾਂ ਨੇ, ਦੋ ਕੰਨ ਨੇ, ਦੋ ਨਾਸਕਾਂ ਨੇ, ਮੂੰਹ ਹੈ, ਤੇ ਇਸੇ ਤਰ੍ਹਾਂ ਜਿਹੜੇ ਆਪਣੇ ਸਰੀਰ ਦੇ ਮਲ ਮੂਤਰ ਅਨੈਨ ਦੀ ਕਿਰਿਆ ਦੇ ਇੰਦਰੀਏ ਨੇ, ਇਹ ਸਾਰੇ ਰਲ ਕੇ ਨੌ ਬਣਦੇ ਨੇ, ਨੌ ਗੋਲਕਾਂ। ਲੋ ਭਗਤ ਜੀ ਕਹਿੰਦੇ ਨੇ ਜਿਹੜੀ ਜੀਵ ਰੂਪ ਇਸਤਰੀ ਨੌ ਕਰਾਂ ਨੂੰ ਦੇਖ ਕੇ ਹੀ ਭੁੱਲ ਗਈ, ਭਾਵ ਇਹਨਾਂ ਇੰਦਰੀਆਂ ਦੇ ਰਸਾਂ ਦੇ ਵਿੱਚ ਹੀ ਖਚਤ ਹੋ ਕੇ ਰਹਿ ਗਈ, ਵਸਤ ਅਨੂਪ ਨਾ ਪਾਈ, ਉਹਨੂੰ ਜਿਹੜੀ ਅਨੂਪਮ ਵਸਤੂ ਸੀ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਅਥਵਾ ਉਸ ਵਾਹਿਗੁਰੂ ਪਰਮੇਸ਼ਰ ਦਾ ਗਿਆਨ, ਆਤਮਾ ਰੂਪ ਵਸਤੂ, ਤੁਰਿਆ ਪਦ ਰੂਪ ਵਸਤੂ ਤੇ ਜਿਹੜਾ ਅੰਦਰ ਵਸ ਰਿਹਾ ਨਾਮ ਰੂਪੀ ਅਨੂਪਮ ਵਸਤੂ ਉਹਨੂੰ ਨਹੀਂ ਪ੍ਰਾਪਤ ਹੋ ਸਕੀ ਤੇ ਨਾ ਹੀ ਵਾਹਿਗੁਰੂ ਦੇ ਜੋਦੇ ਉਹਨੂੰ ਦੀਦਾਰ ਹੋ ਸਕੇ।
ਕਹਿਤ ਕਬੀਰ ਨਵੇਂ ਘਰ ਮੂਸੇ ਦਸਵੇਂ ਤਤ ਸਮਾਈ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਭਾਈ ਜਿਸ ਜੀਵ ਰੂਪ ਇਸਤਰੀ ਨੌ ਘਰ ਮੂਸੇ ਦਾ ਅਰਥ ਲੁੱਟ ਲਏ ਨੇ, ਭਾਵ ਜਿਹੜੇ ਨੌ ਗੋਲਕਾਂ ਦੇ ਵਿਸ਼ੇ ਨੇ ਉਹਨਾਂ ਨੂੰ ਵਸ ਕਰ ਲਿਆ ਹੈ, ਭਾਵ ਆਪਣੇ ਇੰਦਰੀਆਂ ਨੂੰ ਕੰਟਰੋਲ ਕਰ ਲਿਆ ਹੈ, ਦਸਵੇਂ ਤੱਤ ਸਮਾਈ, ਫਿਰ ਉਹ ਦਸਵੇਂ ਤੱਤ ਸਰੂਪ ਦੇ ਵਿੱਚ। ਦਸਵਾਂ ਤੱਤ ਕੀ ਹੈ? ਦਸਵਾਂ ਦੁਆਰ ਤੇ ਦਸਵਾਂ ਤੱਤ ਹੈ ਤੁਰਿਆ ਪਦ, ਉਹਦੇ ਵਿੱਚ ਜਾ ਕੇ ਉਹ ਲੀਨ ਹੋ ਜਾਂਦੀ ਹੈ।
ਗੌੜੀ ਮਾਈ ਮੋਏ ਅਵਰ ਨਾ ਜਾਣੇ ਆਨਾ ਨਾ।
ਲੋ ਹੁਣ ਭਗਤ ਕਬੀਰ ਜੀ ਅੱਗੇ ਜਿਹੜਾ ਸ਼ਬਦ ਉਚਾਰਨ ਕਰ ਰਹੇ ਨੇ, ਕੋਈ ਬਿਰਧ ਮਾਤਾ ਆਈ ਹੈ ਜੋ ਕਬੀਰ ਜੀ ਦੀ ਸਤਸੰਗਨ ਸੀ, ਉਹਨੇ ਆ ਕੇ ਬੇਨਤੀ ਕੀਤੀ ਮਹਾਰਾਜ ਉਪਦੇਸ਼ ਦਿਓ, ਤਾਂ ਭਗਤ ਕਬੀਰ ਜੀ ਨੇ ਮਾਈ ਸ਼ਬਦ ਦੁਆਰਾ ਸੰਬੋਧਨ ਕੀਤਾ। ਮਾਈ ਦਾ ਅਰਥ ਹੁੰਦਾ ਮਾਤਾ। ਮਾਈ ਮੋਹੇ ਅਵਰ ਨਾ ਜਾਣਿਓ ਆਨਾ ਨਾ, ਕਹਿੰਦੀ ਮਹਾਰਾਜ ਤੁਸੀਂ ਆਪਣੀ ਅਵਸਥਾ ਦੱਸੋ, ਤੁਹਾਡੀ ਅਵਸਥਾ ਕੀ ਹੈ? ਤਾਂ ਭਗਤ ਜੀ ਕਹਿੰਦੇ ਨੇ ਮਾਈ ਹੇ ਮਾਤਾ ਮੋਹੇ ਅਵਰ ਨਾ ਜਾਣਿਓ ਆਨਾ ਨਾ, ਮੈਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕਿਸੇ ਆਨਾ ਨਾ ਕਿਸੇ ਹੋਰ ਨੂੰ ਮੈਂ ਜਾਣਿਆ ਹੀ ਨਹੀਂ ਹੈ, ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਦਾ ਪਤਾ ਹੀ ਨਹੀਂ ਹੈ। ਭਾਵੇਂ ਠੀਕ ਹੈ ਬਹੁਤ ਸਾਰੇ ਦੇਵੀ ਦੇਵਤੇ ਵੀ ਨੇ, ਪਰ ਸਤਿਗੁਰੂ ਦਾ ਫਰਮਾਨ ਹੈ, ਮੈਂ ਨਾ ਗਣੇਸ਼ ਪ੍ਰਥਮ ਨਾਉ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉ, ਕਾਨ ਸੁਣੀ ਪਹਿਚਾਨ ਨਾ ਤਿੰਨ ਸੋ, ਲਿਵ ਲਾਗੀ ਮੋਰੀ ਪੱਗ ਇਨ ਸੋ, ਪਾਈ ਗਹੇ ਜਬ ਤੇ ਤੁਮਰੇ, ਤਬ ਤੇ ਕੁ ਆਂਖ ਤੇਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਬੇਦ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਨਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੁਹੇ ਬਖਾਨਿਓ। ਭਗਤ ਜੀ ਕਹਿੰਦੇ ਨੇ, ਹੇ ਮਾਤਾ, ਮੈਂ ਤੇ ਉਸ ਅਕਾਲ ਪੁਰਖ ਤੋਂ ਬਿਨਾਂ ਕਿਸੇ ਨੂੰ ਹੋਰ ਜਾਣਿਆ ਹੀ ਨਹੀਂ ਹੈ।
ਸ਼ਿਵ ਸੰਕਾਦ ਜਾਸ ਗੁਣ ਗਾਵੈ, ਤਾਸ ਬਸੈ ਮੋਰੇ ਪ੍ਰਾਣਾ ਨਾ ਰਹਾਉ।
ਲੋ, ਭਗਤ ਕਬੀਰ ਜੀ ਸਿਧਾਂਤ ਰੂਪ ਪੰਕਤੀਆਂ ਵਿੱਚ ਫਰਮਾ ਰਹੇ ਨੇ, ਹੇ ਮਾਤਾ, ਸ਼ਿਵ ਸੰਕਾਦ ਜਿਹੜਾ ਸ਼ਿਵ ਜੀ ਇੱਕ ਦੇਵਤਾ ਹੈ, ਤੇ ਸੰਕਾਦ ਬ੍ਰਹਮਾ ਦੇ ਚਾਰ ਪੁੱਤਰ ਨੇ, ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ, ਇਹ ਵੀ ਸਾਰੇ ਜਿਸ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦੇ ਨੇ। ਸ਼ਿਵਜੀ ਵਰਗੇ ਦੇਵਤੇ ਤੇ ਸਨਕ ਸਨੰਦਨ ਵਰਗੇ ਜਿਹੜੇ ਬੜੇ ਬੜੇ ਰਿਸ਼ੀ ਨੇ, ਉਹ ਵੀ ਜਿਸ ਵਾਹਿਗੁਰੂ ਦੇ ਗੁਣਾਂ ਨੂੰ ਗਾ ਰਹੇ ਨੇ, ਤਾਸ ਵਸੈ ਮੋਰੇ ਪ੍ਰਾਣਾ ਨਾ, ਵੀ ਉਸੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਮੇਰੇ ਪ੍ਰਾਣ ਵਸ ਰਹੇ ਨੇ, ਭਾਵ ਮੇਰੇ ਸਵਾਸ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਵਸ ਰਹੇ ਨੇ। ਇਹਦਾ ਮਤਲਬ ਇਹ ਹੈ, ਉਸ ਵਾਹਿਗੁਰੂ ਨਾਲ ਮੇਰਾ ਇੰਨਾ ਪ੍ਰੇਮ ਹੋ ਗਿਆ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਅਮਲੀ ਅਮਲ ਤੋਂ ਬਿਨਾਂ ਨਹੀਂ ਰਹਿ ਸਕਦਾ, ਤੇ ਮੈਂ ਵੀ ਉਸ ਵਾਹਿਗੁਰੂ ਤੋਂ ਬਿਨਾਂ ਬਚ ਨਹੀਂ ਸਕਦਾ, ਕਿਉਂਕਿ ਪ੍ਰਾਣ ਦਾ ਮਤਲਬ ਹੁੰਦਾ ਜੀਵਨ। ਤਾਸ ਬਸੈ ਮੋਰੇ ਪ੍ਰਾਣਾ ਨਾ, ਮੇਰਾ ਜੀਵਨ ਮੇਰੀ ਜਿੰਦ ਉਹਦੇ ਵਿੱਚ ਹੀ ਵਸ ਰਹੀ ਹੈ।
ਹਿਰਦੇ ਪ੍ਰਗਾਸ਼ ਗਿਆਨ ਗੁਰਗਮਤ, ਗਗਨ ਮੰਡਲ ਮੈਂ ਧਿਆਨਾ ਨਾ।
ਲੋ, ਹੁਣ ਵਿਸਰਾਮ ਦੇ ਕੇ ਭਗਤ ਕਬੀਰ ਜੀ ਅੱਗੇ ਫਰਮਾਉਂਦੇ ਨੇ, ਹਿਰਦੇ ਪ੍ਰਗਾਸ਼ ਗਿਆਨ ਗੁਰਗਮਤ, ਵੀ ਗੁਰਗਮਤ ਹਿਰਦੇ ਪ੍ਰਗਾਸ਼ ਗਿਆਨ ਗੁਰਗਮਤ, ਗੁਰੂ ਦੇ ਬਖਸ਼ੇ ਗਿਆਨ ਦੀ ਗਮਤਾ ਦੁਆਰਾ ਹਿਰਦੇ ਪ੍ਰਕਾਸ਼, ਸਾਡੇ ਹਿਰਦੇ ਵਿੱਚ ਪ੍ਰਕਾਸ਼ ਹੋ ਗਿਆ। ਇੱਕ ਗਿਆਨ ਉਹ ਹੈ ਜਿਹੜਾ ਗੁਰੂ ਤੋਂ ਸਾਨੂੰ ਮਿਲਦਾ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ, ਉਹ ਗੁਰੂ ਦੇ ਬਖਸ਼ੇ ਗਿਆਨ ਦੀ ਗਮਤਾ ਦੁਆਰਾ ਸਾਡੇ ਹਿਰਦੇ ਵਿੱਚ ਉਸ ਜੋਤੀ ਸਰੂਪ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਕਾਸ਼ ਹੋ ਗਿਆ, ਚਾਨਣ ਹੋ ਗਿਆ। ਅਥਵਾ ਦੂਜਾ ਅਰਥ ਇਉਂ ਵੀ ਕੁਛ ਵਿਦਵਾਨਾਂ ਨੇ ਕੀਤਾ, ਹਿਰਦੇ ਪ੍ਰਗਾਸ਼ ਗਿਆਨ ਗੁਰਗਮਤ, ਵੀ ਹਿਰਦੇ ਪ੍ਰਗਾਸ਼ ਗਿਆਨ ਗੁਰਗਮਤ, ਵੀ ਗੁਰਗਮਤ ਗੁਰੂ ਦੇ ਪਾਸ ਜਾ ਕੇ ਹਿਰਦੇ ਪ੍ਰਗਾਸ਼ ਗਿਆਨ, ਸਾਡੇ ਹਿਰਦੇ ਵਿੱਚ ਪ੍ਰਕਾਸ਼ ਰੂਪ ਵਾਹਿਗੁਰੂ ਦਾ ਗਿਆਨ ਪ੍ਰਗਟ ਹੋ ਗਿਆ। ਗਗਨ ਮੰਡਲ ਮੈਂ ਧਿਆਨਾ ਨਾ, ਤੇ ਹੁਣ ਸਾਡਾ ਗਗਨ ਮੰਡਲ ਦਾ ਅਰਥ ਹੈ ਦਸਵਾਂ ਦੁਆਰ, ਤੇ ਦੂਜੇ ਨੰਬਰ ਤੇ ਗਗਨ ਮੰਡਲ ਦਾ ਅਰਥ ਹੈ ਚਿਦਾਕਾਸ਼ ਰੂਪ ਜੋ ਅਕਾਲ ਪੁਰਖ ਹੈ, ਆਕਾਸ਼ ਵਾਂਗੂ ਵਿਆਪਕ ਤੇ ਚੇਤਨ ਸਰੂਪ ਜੋ ਬ੍ਰਹਮ ਹੈ, ਉਹਦੇ ਵਿੱਚ ਸਾਡਾ ਧਿਆਨ ਜੁੜਿਆ ਰਹਿੰਦਾ ਹੈ। ਇਹ ਜਿੰਨੇ ਵੀ ਸ਼ਬਦ ਦੇ ਤੁਕਾਂਤ ਨੇ, ਪ੍ਰਾਣਾ ਨਾ ਧਿਆਨਾ ਨਾ, ਵੀ ਇਹ ਸਾਰੇ ਨਾਲ ਇਸੇ ਤਰ੍ਹਾਂ ਹੀ ਨਾਲ ਹੀ ਸੰਬੰਧ ਕੀ ਉਚਾਰਨ ਕਰਨੇ ਹਨ, ਨਾ ਇਹਨਾਂ ਨੂੰ ਵੱਖਰਾ ਹੀ ਕਰਨਾ ਹੈ ਤੇ ਨਾ ਹੀ ਬਹੁਤਾ ਇਹਨਾਂ ਨੂੰ ਮਿਕਸ ਕਰਨਾ ਹੈ। ਪ੍ਰਾਣਾ ਨਾ ਧਿਆਨਾ ਨਾ, ਇਸ ਢੰਗ ਦੇ ਨਾਲ ਹੀ ਇਹਨਾਂ ਦਾ ਉਚਾਰਨ ਕਰਨਾ ਹੈ।
ਬਿਖੈ ਰੋਗ ਬੈ ਬੰਧਨ ਭਾਗੇ, ਮਨ ਨਿਜ ਘਰ ਸੁਖ ਜਾਣਾ ਨਾ।
ਲੋ, ਭਗਤ ਜੀ ਫਰਮਾਉਂਦੇ ਨੇ, ਉਸ ਵਾਹਿਗੁਰੂ ਦੀ ਕਿਰਪਾ ਦੁਆਰਾ ਬਿਖੈ ਰੋਗ ਜਿਹੜੇ ਆ ਵਿਸ਼ੇ ਸਨ, ਇੱਕ ਮਾਨਸਿਕ ਰੋਗ ਸੀ, ਪੰਜ ਵਿਸ਼ੇ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ। ਸ਼ਬਦ ਕੰਨਾਂ ਦਾ ਵਿਸ਼ਾ ਹੈ, ਸਪਰਸ਼ ਚਮੜੀ ਦਾ ਵਿਸ਼ਾ ਹੈ, ਅਤੇ ਰੂਪ ਅੱਖਾਂ ਦਾ ਵਿਸ਼ਾ ਹੈ। ਸ਼ਬਦ ਸਪਰਸ਼ ਰੂਪ ਰਸ ਜ਼ੁਬਾਨ ਦਾ ਵਿਸ਼ਾ ਹੈ, ਤੇ ਗੰਧ ਨਾਸਕਾ ਦਾ ਵਿਸ਼ਾ ਹੈ। ਇਹ ਜਿਹੜੇ ਪੰਜ ਵਿਸ਼ੇ ਨੇ ਮਾਨਸਿਕ ਰੋਗ ਨੇ, ਤੇ ਬਾਕੀ ਜਿਹੜੇ ਹੋਰ ਹਰ ਪ੍ਰਕਾਰ ਦੇ ਭੈ ਤੇ ਬੰਧਨ ਸਾਡੇ ਭਾਗੇ ਭੱਜ ਗਏ ਨੇ, ਨਾਸ ਹੋ ਗਏ ਨੇ। ਮਨ ਨਿਜ ਕਰ ਸੁਖ ਜਾਨਾ ਨਾ, ਤੇ ਸਾਡੇ ਇਸ ਮਨ ਨੇ ਜੋ ਨਿਜ ਕਰ ਆਪਣਾ ਅਸਲੀ ਕਰ ਹੈ, ਤੁਰਿਆ ਪਦ ਆਤਮਕ ਅਡੋਲ ਅਵਸਥਾ, ਵੀ ਉਹਦੇ ਵਿੱਚ ਜਾ ਕੇ ਸੁਖ ਜਾਨਾ ਨਾ, ਇਸਨੇ ਉਸ ਸੁਖ ਨੂੰ ਜਾਨਾ ਨਾ ਦਾ ਅਰਥ ਵੀ ਜਾਣ ਲਿਆ, ਅਨੁਭਵ ਕਰ ਲਿਆ ਹੈ, ਭਾਵ ਵਾਹਿਗੁਰੂ ਦੀ ਮਿਹਰ ਨਾਲ, ਗੁਰੂ ਦੀ ਬਖਸ਼ਿਸ਼ ਨਾਲ ਵਿਸ਼ਿਆਂ ਦੇ ਰੋਗ ਭੈ ਤੇ ਬੰਧਨ ਸਾਰੇ ਨਾਸ ਹੋ ਗਏ ਤੇ ਮਨ ਆਪਣੇ ਅਸਲੀ ਕਰ ਤੁਰੀਆ ਪਦ ਵਿੱਚ ਜਾ ਕੇ ਆਤਮਕ ਸੁਖ ਨੂੰ ਮਾਣ ਰਿਹਾ ਹੈ।
ਏਕ ਸੁਮਤ ਰਤ ਜਾਨ ਮਾਨ ਪ੍ਰਭ ਦੂਸਰ ਮਨ ਨਾਨਾ।
ਲੋ ਭਗਤ ਜੀ ਫਰਮਾਉਂਦੇ ਨੇ ਏਕ ਸੁਮਤ ਰਤ ਵੀ ਇੱਕ ਜਿਹੜੀ ਗੁਰੂ ਦੀ ਸ੍ਰੇਸ਼ਟ ਮਤ ਦੇ ਨਾਲ ਹੀ ਅਸੀਂ ਪ੍ਰੀਤੀ ਕੀਤੀ ਹੈ ਤੇ ਜਾਨ ਮਾਨ ਪ੍ਰਭ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅੰਗ ਸੰਗ ਜਾਣ ਕੇ ਤੇ ਮਾਨ ਉਹਦਾ ਹੁਕਮ ਵੀ ਮੰਨਿਆ ਹੈ। ਭਾਵ ਹਰ ਵੇਲੇ ਉਸ ਵਾਹਿਗੁਰੂ ਨੂੰ ਆਪਣੇ ਨੇੜੇ ਸਮਝ ਕੇ ਉਹਦੇ ਹੁਕਮ ਦੀ ਵੀ ਪਾਲਣਾ ਕੀਤੀ ਹੈ। ਦੂਸਰ ਮਨ ਹੈ ਨਾ ਆਨਾ ਨਾ, ਉਸ ਅਕਾਲ ਪੁਰਖ ਵਾਹਿਗੁਰੂ ਤੋਂ ਸਿਵਾਏ ਹੋਰ ਕਿਸੇ ਦੂਸਰੇ ਨੂੰ ਆਪਣੇ ਮਨ ਵਿੱਚ ਲਿਆਂਦਾ ਹੀ ਨਹੀਂ। ਭਾਵੇਂ ਠੀਕ ਹੈ ਚਾਹੇ ਦੁਨੀਆਂ ਵਿੱਚ ਕਿੰਨੇ ਵੀ ਮਨੁੱਖ ਨੇ, ਪਰ ਜਿਹੜੀ ਸੁਹਾਗਣ ਹੈ ਉਹ ਆਪਣੇ ਪਤੀ ਤੋਂ ਸਿਵਾਏ ਹੋਰ ਕਿਸੇ ਨੂੰ ਆਪਣੇ ਮਨ ਵਿੱਚ ਲਿਆਉਂਦੀ ਨਹੀਂ, ਪਤੀ ਦਾ ਅਸਥਾਨ ਨਹੀਂ ਦਿੰਦੀ। ਇਹ ਸੁਹਾਗਣ ਦੀ ਨਿਸ਼ਾਨੀ ਹੈ। ਠੀਕ ਹੈ ਭਾਵੇਂ ਦੁਨੀਆਂ ਵਿੱਚ ਕਿੰਨੇ ਵੀ ਪੁਰਸ਼ ਨੇ, ਪਰ ਜਿਹੜਾ ਪਿਤਾ ਦਾ ਸਥਾਨ ਹੈ ਪਿਤਾ ਕੋਲ ਹੀ ਹੁੰਦਾ, ਕੋਈ ਹੋਰ ਪਿਤਾ ਨਹੀਂ ਬਣ ਸਕਦਾ। ਇਸੇ ਤਰ੍ਹਾਂ ਚਾਹੇ ਦੁਨੀਆਂ ਵਿੱਚ ਕਿੰਨੇ ਵੀ ਦੇਵੀ ਦੇਵਤੇ ਨੇ, ਪਰ ਜੋ ਗੁਰੂ ਦਾ ਸਥਾਨ ਹੈ ਉਹ ਕਿਸੇ ਹੋਰ ਕੋਲ ਨਹੀਂ ਹੋ ਸਕਦਾ। ਇਸੇ ਲਈ ਭਗਤ ਜੀ ਫਰਮਾਉਂਦੇ ਨੇ ਅਸੀਂ ਉਸ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਨੂੰ ਆਪਣੇ ਮਨ ਵਿੱਚ ਲਿਆਂਦਾ ਹੀ ਨਹੀਂ ਹੈ।
ਚੰਦਨ ਬਾਸ ਭਏ ਮਨ ਬਾਸਨ ਤਿਆਗ ਘਟਿਓ ਅਭਿਮਾਨਾ ਨਾ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਚੰਦਨ ਬਾਸ ਭਏ ਮਨ ਬਾਸਨ ਤਿਆਗ ਘਟਿਓ ਅਭਿਮਾਨਾ ਨਾ। ਇਹ ਜਿਹੜੀ ਪੰਕਤੀ ਹੈ ਇਹਦੇ ਤਿੰਨ ਤਰ੍ਹਾਂ ਦੇ ਨਾਲ ਤਿੰਨ ਵਿਸਰਾਮ ਕੀਤੇ ਗਏ ਨੇ। ਚੰਦਨ ਬਾਸ ਭਏ ਇੱਕ ਇੱਥੇ ਹੋ ਗਿਆ ਤੇ ਦੂਜਾ ਅਰਥ ਵਾਸਤੇ ਮਨ ਬਾਸਨ ਤਿਆਗ ਇੱਥੇ ਹੋ ਗਿਆ, ਘਟਿਓ ਅਭਿਮਾਨਾ ਨਾ ਤੇ ਅੱਗੇ ਇਹ ਤੀਸਰਾ ਹੋ ਗਿਆ। ਲੋ ਭਗਤ ਕਬੀਰ ਜੀ ਕਹਿੰਦੇ ਨੇ ਚੰਦਨ ਬਾਸ ਪਏ ਮਨ ਬਾਸਨ ਤਿਆਗ, ਮਨ ਦੀ ਵਾਸ਼ਨਾ ਨੂੰ ਛੱਡ ਕੇ ਚੰਦਨ ਬਾਸ ਪਏ, ਅਸੀਂ ਚੰਦਨ ਦੀ ਵਾਸ਼ਨਾ ਦੇ ਨਾਲ ਸੁਗੰਧਿਤ ਹੋ ਗਏ ਹਾਂ। ਮਨ ਦੀ ਵਾਸ਼ਨਾ ਨੂੰ ਛੱਡ ਕੇ ਚੰਦਨ ਦੀ ਵਾਸ਼ਨਾ ਦੇ ਨਾਲ ਅਸੀਂ ਸੁਗੰਧਿਤ ਹੋ ਗਏ ਹਾਂ। ਮਨ ਦੇ ਵਿੱਚ ਜਿਹੜੀਆਂ ਮਾੜੀਆਂ ਵਾਸ਼ਨਾਵਾਂ ਸਨ ਉਹਨਾਂ ਨੂੰ ਛੱਡ ਕੇ, ਚੰਦਨ ਕੀ ਹੈ, ਵਾਹਿਗੁਰੂ ਦਾ ਨਾਮ, ਤੇਰਾ ਨਾਮ ਕਰੀ ਚੰਨਣਾਠੀਆ ਜੇ ਮਨ ਉਰਸਾ ਹੋਏ, ਉਸ ਨਾਮ ਰੂਪੀ ਚੰਦਨ ਦੀ ਵਾਸ਼ਨਾ ਦੇ ਸੰਯੁਕਤ ਹੋ ਗਏ ਹਾਂ। ਭਾਵ ਹੁਣ ਸਾਡੇ ਮਨ ਦੇ ਵਿੱਚੋਂ ਵੀ ਤੇ ਸਾਡੇ ਮੁਖ ਦੇ ਵਿੱਚੋਂ ਵੀ ਵਾਹਿਗੁਰੂ ਦੇ ਨਾਮ ਦੀ ਵਾਸ਼ਨਾ ਆ ਰਹੀ ਹੈ। ਘਟਿਓ ਅਵਮਾਨਾ ਨਾ, ਤੇ ਜਿਹੜਾ ਸਾਡੇ ਹਿਰਦੇ ਵਿੱਚ ਹੰਕਾਰ ਸੀ ਉਹ ਘਟਿਓ ਦਾ ਅਰਥ ਘਟ ਗਿਆ ਹੈ, ਸਾਡੇ ਮਨ ਦੇ ਵਿੱਚੋਂ ਹੰਕਾਰ ਘਟ ਗਿਆ ਹੈ, ਹੰਕਾਰ ਦਾ ਜ਼ੋਰ ਘਟ ਗਿਆ ਹੈ, ਤੇ ਮਨ ਦੀ ਵਾਸ਼ਨਾ ਨੂੰ ਛੱਡ ਕੇ ਸਾਡਾ ਜੀਵਨ ਚੰਦਨ ਦੀ ਵਾਸ਼ਨਾ ਨਾਲ ਸੁਗੰਧਿਤ ਹੋ ਗਿਆ ਹੈ। ਜਾਂ ਕੁਛ ਵਿਦਵਾਨਾਂ ਨੇ ਚੰਦਨ ਬਾਸ ਪਏ ਮਨ ਬਾਸਨ ਤਿਆਗ ਘਟਿਓ ਅਭਿਮਾਨਾ ਨਾ, ਇਹ ਬਾਸਨ ਤੇ ਵਿਸਰਾਮ ਕਰਕੇ ਇਉਂ ਵੀ ਅਰਥ ਕੀਤਾ ਹੈ ਚੰਦਨ ਬਾਸ ਪਏ ਮਨ ਬਾਸਨ, ਵੀ ਜਦੋਂ ਮਨ ਦੇ ਵਿੱਚ ਬਾਸਨ ਦਾ ਅਰਥ ਹੈ ਭਗਤੀ ਦੀ ਵਾਸ਼ਨਾ ਵਸ ਗਈ, ਚੰਦਨ ਬਾਸ ਪਏ, ਤੇ ਫਿਰ ਵਾਹਿਗੁਰੂ ਦੇ ਨਾਮ ਰੂਪੀ ਚੰਦਨ ਦਾ ਸਾਡੇ ਹਿਰਦੇ ਵਿੱਚ ਵਾਸਾ ਹੋ ਗਿਆ। ਜਦੋਂ ਮਨ ਦੇ ਵਿੱਚ ਭਗਤੀ ਦੀ ਵਾਸ਼ਨਾ ਆ ਗਈ ਤੇ ਫਿਰ ਸਾਡੇ ਹਿਰਦੇ ਵਿੱਚ ਨਾਮ ਰੂਪੀ ਚੰਦਨ ਦਾ ਵਾਸਾ ਹੋ ਗਿਆ, ਤੇ ਤਿਆਗ ਘਟਿਓ ਅਵਮਾਨਾ ਨਾ, ਤੇ ਜਿਹੜਾ ਹੰਕਾਰ ਸੀ ਘਟਦਾ ਘਟਦਾ ਘਟ ਗਿਆ, ਤੇ ਅਖੀਰ ਤੇ ਤਿਆਗ, ਅਸੀਂ ਬਿਲਕੁਲ ਹੰਕਾਰ ਦਾ ਤਿਆਗ ਕਰ ਦਿੱਤਾ ਹੈ।
ਜੋ ਜਨ ਗਾਏ ਧਿਆਏ ਜਸ ਠਾਕੁਰ ਤਾਸ ਪ੍ਰਭੂ ਹੈ ਥਾਨਾ ਨਾ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਗੁਰਮੁਖੋ ਜੋ ਜਨ ਗਾਏ ਧਿਆਏ ਜਸ ਠਾਕੁਰ, ਜਿਹੜੇ ਗੁਰਸਿੱਖ ਮਾਈ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਨੇ ਤੇ ਨਾਲ ਨਾਲ ਧਿਆਏ ਉਸ ਪ੍ਰਭੂ ਦਾ ਸਿਮਰਨ ਵੀ ਕਰਦੇ ਹਨ, ਤਾਸ ਪ੍ਰਭੂ ਹੈ ਥਾਨਾ ਨਾ, ਵੀ ਫਿਰ ਉਹਨਾਂ ਦੇ ਹਿਰਦੇ ਰੂਪੀ ਥਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਆ ਕੇ ਵਸ ਜਾਂਦਾ ਹੈ।
ਤਹਿ ਬੜ ਭਾਗ ਬਸਿਓ ਮਨ ਜਾ ਕੇ ਕਰਮ ਪ੍ਰਧਾਨ ਮਥਾਨਾ ਨਾ।
ਭਗਤ ਕਬੀਰ ਜੀ ਫਰਮਾਉਂਦੇ ਨੇ ਤਹਿ ਬੜ ਭਾਗ, ਵੀ ਉਹ ਵੱਡਿਆਂ ਭਾਗਾਂ ਵਾਲਾ ਗੁਰਸਿੱਖ ਹੈ, ਉਹ ਵੱਡਿਆਂ ਭਾਗਾਂ ਵਾਲਾ ਮਹਾਂਪੁਰਖ ਹੈ, ਬਸਿਓ ਮਨ ਜਾ ਕੇ, ਜਿਹਦੇ ਮਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਗਿਆ ਜਾਂ ਵਾਹਿਗੁਰੂ ਆਪ ਆ ਕੇ ਵਸ ਗਿਆ, ਕਰਮ ਪ੍ਰਧਾਨ ਮਥਾਨਾ ਨਾ, ਉਹਦੇ ਮੱਥੇ ਤੇ ਪ੍ਰਧਾਨ ਦਰਤ ਹੈ, ਸਭ ਤੋਂ ਸ਼੍ਰੋਮਣੀ ਕਰਮ ਭਾਗ ਜਾਗ ਪਏ ਨੇ, ਭਾਵ ਉਹ ਸਭ ਤੋਂ ਵੱਡੇ ਭਾਗਾਂ ਵਾਲਾ ਹੈ ਤੇ ਸਭ ਤੋਂ ਉੱਚੇ ਪ੍ਰਧਾਨ ਕਰਮਾਂ ਵਾਲਾ ਹੈ, ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ।
ਕਾਟ ਸਕਤ ਸਿਵ ਸਹਿਜ ਪ੍ਰਗਾਸਿਓ ਏਕੈ ਏਕ ਸਮਾਨਾ ਨਾਮ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਕਾਟ ਸ਼ਕਤ ਵੀ ਜਿਹੜਾ ਸ਼ਕਤ ਅਰਥ ਹੈ ਮਾਇਆ, ਇਹ ਮਾਇਆ ਦੇ ਪ੍ਰਭਾਵ ਨੂੰ ਕੱਟ ਕੇ, ਮਾਇਆ ਦੇ ਬੰਧਨਾਂ ਨੂੰ ਕੱਟ ਕੇ ਸਿਵ ਸਹਿਜ ਪ੍ਰਗਾਸਿਓ, ਜਿਹੜਾ ਸ਼ਿਵ ਕਲਿਆਣ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਉਹਦਾ ਸਹਿਜ ਗਿਆਨ ਪ੍ਰਗਟ ਹੋ ਗਿਆ। ਜਿਹੜੀ ਮਾਇਆ ਦੇ ਬੰਧਨਾਂ ਨੂੰ ਕੱਟ ਕੇ, ਜਿਹੜੀ ਮਾਇਆ ਦੀ ਸ਼ਕਤੀ ਸੀ ਅਵਿਦਿਆ ਤੇ ਅਗਿਆਨ ਨੂੰ ਨਾਸ਼ ਕਰਕੇ, ਸ਼ਿਵ ਕਲਿਆਣ ਸਰੂਪ ਦਾ ਗਿਆਨ ਉਹ ਸਾਡੇ ਹਿਰਦੇ ਵਿੱਚ ਪ੍ਰਗਟ ਹੋ ਗਿਆ। ਏਕ ਹੈ ਏਕ ਸਮਾਨਾ ਨਾ, ਹੁਣ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਸਮਾਨਾ ਨਾ ਸਾਰਿਆਂ ਦੇ ਵਿੱਚ ਹੀ ਸਮਾਇਆ ਹੋਇਆ ਸਾਨੂੰ ਪ੍ਰਤੀਤ ਹੋ ਰਿਹਾ ਹੈ, ਭਾਵ ਜਿੰਨੇ ਵੀ ਮਨੁੱਖ ਨੇ, ਜਿੰਨੇ ਵੀ ਪਸ਼ੂ ਪੰਛੀ ਨੇ, ਜਿੰਨੀ ਵੀ ਬਨਸਪਤੀ ਹੈ, ਚਾਹੇ ਕੁਦਰਤ ਦਾ ਜ਼ਰਾ ਜ਼ਰਾ ਹੈ, ਸਾਰਿਆਂ ਦੇ ਵਿੱਚ ਹੀ ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਸਮਾਇਆ ਪ੍ਰਤੀਤ ਹੋ ਰਿਹਾ ਹੈ।
ਕਹਿ ਕਬੀਰ ਗੁਰ ਭੇਟ ਮਹਾਂ ਸੁਖ ਭ੍ਰਮਤ ਰਹੇ ਮਨ ਮਨਾ ਨਾ।
ਲੋ ਭਗਤ ਕਬੀਰ ਜੀ ਸ਼ਬਦ ਦੀ ਸਮਾਪਤੀ ਕਰਦਿਆਂ ਹੋਇਆਂ ਫਰਮਾ ਰਹੇ ਨੇ, ਕਹਿ ਕਬੀਰ ਗੁਰ ਭੇਟ ਮਹਾਂ ਸੁਖ। ਕਬੀਰ ਭਗਤ ਜੀ ਕਹਿੰਦੇ ਨੇ ਗੁਰੂ ਦੇ ਨਾਲ ਮਿਲ ਕੇ ਅਸੀਂ ਮਹਾਂ ਸੁਖ ਪ੍ਰਾਪਤ ਕੀਤਾ, ਪਰਮ ਸੁਖ ਪ੍ਰਾਪਤ ਕੀਤਾ ਹੈ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣੇ। ਇਹ ਅਸਲੀ ਆਨੰਦ ਆਨੰਦ ਦੁਨੀਆਂ ਸਾਰੀ ਕੂਕਦੀ ਫਿਰਦੀ ਹੈ, ਪਰ ਅਸਲੀ ਜਿਹੜਾ ਆਨੰਦ ਹੈ ਗੁਰੂ ਦੀ ਕਿਰਪਾ ਨਾਲ ਹੀ ਜਾਣਿਆ ਜਾਂਦਾ। ਭ੍ਰਮਤ ਰਹੇ ਮਨ ਮਾਨਾ ਨਾ, ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਭ੍ਰਮਤ ਰਹੇ ਮਨ ਮਾਨਾ ਨਾ, ਬਈ ਹੁਣ ਜਿੰਨਾ ਚਿਰ ਮਨ ਮਾਨਾ ਨਾ ਮਨ ਨਹੀਂ ਸੀ ਮੰਨਿਆ, ਭ੍ਰਮਤ ਰਹੇ ਓਨਾ ਚਿਰ ਤਾਂ ਅਸੀਂ ਵੀ ਭਰਮਦੇ ਰਹੇ, ਇਧਰ ਉਧਰ ਚੱਕਰ ਕੱਟਦੇ ਰਹੇ, ਕਦੇ ਕਿਸੇ ਸਾਧੂ ਕੋਲ, ਕਦੇ ਕਿਸੇ ਮਹਾਤਮਾ ਕੋਲ, ਕਦੇ ਕਿਸੇ ਤੀਰਥ ਤੇ। ਜਦੋਂ ਮਨ ਨਹੀਂ ਨਾ ਟਿਕਿਆ ਹੁੰਦਾ ਉਸ ਵੇਲੇ ਆਦਮੀ ਭਟਕਦਾ ਹੀ ਫਿਰਦਾ, ਪਰ ਭ੍ਰਮਤ ਰਹੇ ਮਨ ਮਾਨਾ ਨਾ, ਤੇ ਜਦੋਂ ਮਨ ਮੰਨ ਗਿਆ ਭ੍ਰਮਤ ਰਹੇ, ਹੁਣ ਭਰਮਣਾ ਰਹਿ ਗਿਆ, ਭਟਕਣਾ ਖਤਮ ਹੋ ਗਈ। ਜਦੋਂ ਮਨ ਮੰਨ ਜਾਂਦਾ ਹੈ ਤੇ ਫਿਰ ਇੱਕ ਥਾਂ ਤੇ ਮਨ ਖਲੋ ਜਾਂਦਾ ਹੈ, ਮਨੁੱਖ ਦੀ ਭਟਕਣਾ ਦੂਰ ਹੋ ਜਾਂਦੀ ਹੈ। ਭਗਤ ਜੀ ਕਹਿੰਦੇ ਨੇ ਹੁਣ ਸਾਡਾ ਮਨ ਮੰਨ ਗਿਆ ਹੈ, ਭ੍ਰਮਤ ਰਹੇ, ਇਸ ਲਈ ਜਿਹੜਾ ਹੁਣ ਇਧਰ ਉਧਰ ਭਰਮਣਾ ਸੀ, ਇਧਰ ਉਧਰ ਹੋਰ ਕਿਸੇ ਪਾਸੇ ਜਾਣਾ ਸੀ, ਉਹ ਹੁਣ ਸਾਡਾ ਰਹਿ ਗਿਆ ਹੈ, ਸਾਡਾ ਖਤਮ ਹੋ ਗਿਆ ਹੈ। ਸਤਿਗੁਰੂ ਨੂੰ ਮਿਲ ਕੇ ਪਰਮ ਸੁਖ ਦੀ ਅਵਸਥਾ ਸਾਨੂੰ ਪ੍ਰਾਪਤ ਹੋ ਗਈ ਹੈ। ਭਗਤ ਕਬੀਰ ਜੀ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਤੇ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ, ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਆਪਣੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਾਟ ਸਕਤ ਸਿਵ ਸਹਿਜ ਪ੍ਰਗਾਸਿਓ ਏਕੈ ਏਕ ਸਮਾਨਾ ਨਾ, ਕਹਿ ਕਬੀਰ ਗੁਰ ਭੇਟ ਮਾ ਸੁਖ ਪ੍ਰਮਦ ਰਹੇ ਮਨ ਮਾਨਾ ਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।